SBS
Radio.
ਹਾਜ਼ਰੀਨ, ਕੁਝ ਹਫ਼ਤਿਆਂ ਦੇ ਵਕਫੇ ਤੋਂ ਬਾਅਦ ਅੱਜ ਦੁਬਾਰਾ ਅਸੀਂ ਮੋਣੀ ਜੀ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕਰਕੇ ਹਾਜ਼ਰ ਹੋ ਰਹੇ ਹਾਂ ਤੇ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਹਨ ਮੋਣੀ ਜੀ। ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਔਰ ਬਹੁਤ ਬਹੁਤ ਨਮਸਕਾਰ ਆਸਟ੍ਰੇਲੀਆ ਦੇ ਮੇਰੇ ਪੰਜਾਬੀ ਤੇ ਇੰਡੀਅਨ ਭਰਾਵਾਂ ਭੈਣਾਂ ਨੂੰ।
ਮੁਹਾਵਰੇ ਸਾਡੇ ਸਾਹਮਣੇ ਰੱਖੋ ਜੀ, ਪਹਿਲਾ ਕਿਹੜਾ ਹੈ?
ਹਾਂਜੀ, ਪਹਿਲਾ ਮੁਹਾਵਰਾ ਹੈ ਜੀ, ਇਤਨੇ ਮਿੱਠੇ ਨਾ ਹੋਵੋ ਕੋਈ ਵੀ ਗਲ ਜਾਵੇ, ਇਤਨੇ ਕੌੜੇ ਵੀ ਨਾ ਹੋਵੋ ਕੋਈ ਢੁੱਕ ਦੇਵੇ। ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਮਤਲਬ ਦੱਸ ਰਹੀ ਹਾਂ। ਕਦੀ ਕਦੀ ਕਈ ਕਈ ਬੰਦੇ ਇਤਨੇ ਚੰਗੇ ਅਤੇ ਮਿੱਠੇ ਹੁੰਦੇ ਹਨ ਕਿ ਦੂਸਰੇ ਦੇ ਪੱਲੇ ਵਾਸਤੇ ਉਹ ਕੁਝ ਵੀ ਕਰ ਜਾਂਦੇ ਹਨ, ਭਾਵੇਂ ਉਸ ਵਿੱਚ ਉਹਨਾਂ ਦਾ ਆਪਣਾ ਕਿਤਨਾ ਵੀ ਕਿਉਂ ਹੀ ਨੁਕਸਾਨ ਕਿਉਂ ਨਾ ਹੋ ਜਾਵੇ, ਪਰ ਉਹ ਇਸ ਦੀ ਪਰਵਾਹ ਨਹੀਂ ਕਰਦੇ। ਆਪਣੇ ਨੂੰ ਦੁੱਖ ਦੇ ਕੇ ਦੂਸਰੇ ਵਾਸਤੇ ਸਭ ਕੁਛ ਕਰਨ ਨੂੰ ਹਰ ਵੇਲੇ ਹੀ ਤਿਆਰ ਰਹਿੰਦੇ ਹਨ। ਦੂਜੀ ਤਰਫ ਕਈ ਇਨਸਾਨ ਇਤਨੇ ਰੁੱਖੇ ਅਤੇ ਕੌੜੇ ਹੁੰਦੇ ਹਨ ਕਿ ਉਹ ਸਿਰਫ ਆਪਣੇ ਹੀ ਬਾਰੇ ਵਿੱਚ ਸੋਚਦੇ ਹਨ, ਕੋਈ ਕੰਮ ਕਰਦੇ ਹਨ ਜਿਸ ਵਿੱਚ ਉਹਨਾਂ ਦਾ ਆਪਣਾ ਫਾਇਦਾ ਹੈ, ਉਸ ਦੇ ਬਦਲੇ ਭਾਵੇਂ ਦੂਜੇ ਬੰਦੇ ਦਾ ਕਿਤਨਾ ਹੀ ਨੁਕਸਾਨ ਕਿਉਂ ਨਾ ਹੋ ਜਾਵੇ, ਉਹਨਾਂ ਨੂੰ ਤੇ ਆਪਣੇ ਨਾਲ ਹੀ ਮਤਲਬ ਹੁੰਦਾ ਹੈ। ਆਮ ਜ਼ਿੰਦਗੀ ਵਿੱਚ ਇਹੋ ਜਿਹੇ ਬੰਦਿਆਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਅਤੇ ਉਹਨਾਂ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਨੂੰ ਵੇਖ ਕੇ ਹੀ ਕਿਸੇ ਬਜ਼ੁਰਗ ਨੇ ਇਹ ਖਾਣ ਕਿਹਾ ਹੈ, ਇਤਨੇ ਮਿੱਠੇ ਨਾ ਹੋਵੋ ਕੋਈ ਨਿਕਲ ਜਾਵੇ, ਇਤਨੇ ਕੌੜੇ ਨਾ ਹੋਵੋ ਕੋਈ ਥੁੱਕ ਦੇਵੇ।
ਇਸ ਦਾ ਤਾਂ ਇਹੀ ਮਤਲਬ ਹੋਇਆ ਨਾ ਜੀ, ਮਿੱਠਾਪਨ ਤਾਂ ਵੈਸੇ ਕਹਿੰਦੇ ਬੜਾ ਜ਼ਰੂਰੀ ਹੈ, ਪਰ ਅਗਰ ਇੰਨੇ ਮਿੱਠੇ ਹੋਵੋ ਕਿ ਤੁਸੀਂ ਆਪਣੇ ਹੱਕਾਂ ਵਾਸਤੇ ਵੀ ਨਾ ਲੜੋ ਤੇ ਖੜੇ ਵੀ ਨਾ ਹੋਵੋ, ਚੁੱਪ ਚਾਪ ਸਹਿੰਦੇ ਰਹੋ, ਫਿਰ ਨੁਕਸਾਨ ਹੁੰਦਾ ਹੈ ਨਾ।
ਬਿਲਕੁਲ, ਮਤਲਬ ਤੁਸੀਂ ਆਪਣਾ ਨੁਕਸਾਨ ਕਰਦੇ ਜਾਓ ਔਰ ਦੂਜੇ ਦਾ ਪੱਲਾ ਕਰਦੇ ਜਾਓ।
ਹਾਂਜੀ, ਉਹ ਵੀ ਠੀਕ,
ਇਤਨੇ ਮਿੱਠੇ ਵੀ ਨਹੀਂ ਹੋਣਾ ਚਾਹੀਦਾ।
ਠੀਕ ਹੈ,
ਇਸ ਕਰਕੇ ਸਭ ਕਹਿੰਦੇ ਹਨ ਕਿ ਉਤਨਾ ਹੀ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ,
ਜੋ ਨਿੱਬੇ ਨਾਲ। ਠੀਕ ਹੈ ਜੀ, ਠੀਕ ਹੈ,
ਨਿੱਬੇ ਨਾਲ।
ਹਾਂਜੀ, ਬਹੁਤ ਸੋਹਣੀ ਗੱਲ ਹੈ ਜੀ, ਬਹੁਤ ਸੋਹਣੀ। ਬਾਕੀ ਬਜ਼ੁਰਗ ਜਿਹੜੀ ਗੱਲਾਂ ਕਹਿੰਦੇ ਨੇ,
ਉਮੀਦ ਹੈ ਕਿ ਮੇਰੇ ਮੁਹਾਵਰੇ ਮੇਰੇ ਭੈਣਾਂ ਭਰਾਵਾਂ ਨੂੰ ਜ਼ਰੂਰ ਪਸੰਦ ਆਣਗੇ
ਜੀ।
ਦੂਜਾ ਮੇਰਾ ਮੁਹਾਵਰਾ ਹੈ, ਘਰ ਦੁੱਧ ਤੇ ਬਾਹਰ ਦੇ, ਘਰ ਨਹੀਂ ਤੇ ਬਾਹਰ ਵੀ ਨਹੀਂ
ਜੀ।
ਇਸ ਦਾ ਇੱਕ ਦੂਜਾ ਵੀ ਹੈ, ਘਰੋਂ ਜਾਓ ਰੱਜ ਕੇ ਤੇ ਅੱਗੋਂ ਮਿਲੇ ਸੱਜ ਕੇ। ਇਸ ਦਾ ਮੈਂ ਥੋੜਾ ਜਿਹਾ ਮਤਲਬ ਤੁਹਾਨੂੰ ਦੱਸ ਰਹੀ ਹਾਂ। ਇਹ ਤੁਸੀਂ ਆਮ ਜ਼ਿੰਦਗੀ ਵਿੱਚ ਦੇਖਿਆ ਹੋਵੇਗਾ ਕਿ ਜਦ ਤੁਸੀਂ ਕਰੋ ਆਪਣੇ ਘਰੋਂ ਖਾ ਪੀ ਕੇ ਰੱਜ ਪੁੱਜ ਕੇ ਜਾਂਦੇ ਹੋ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ, ਕਿਸੇ ਆਪਣੇ ਦੋਸਤ ਦੇ ਘਰ, ਤੇ ਉਹ ਤੁਹਾਡੀ ਬੜੀ ਆਓ ਭਗਤ ਕਰਦਾ ਹੈ, ਜਦਕਿ ਉਸਨੂੰ ਇਹ ਪਤਾ ਨਹੀਂ ਆਉਂਦਾ ਕਿ ਅਸੀਂ ਘਰੋਂ ਰੱਜ ਪੁੱਜ ਕੇ ਆਏ ਹੋਏ ਹਾਂ, ਪਰ ਉਹ ਸਾਡੀ ਬੜੀ ਖਾਤਿਰ ਕਰਦਾ ਹੈ, ਸਾਡੀ ਬੜੀ ਇੱਜ਼ਤ ਕਰਦਾ ਹੈ। ਜਦਕਿ ਅਸੀਂ ਆਪਣੇ ਘਰੋਂ ਇਹ ਸੋਚਦੇ ਹਾਂ ਕਿ ਚਲੋ ਘਰ ਕਿਸੇ ਦੇ ਜਾ ਰਹੇ ਹੋ ਕਿ ਚਾਹ ਪਾਣੀ ਪੀ ਲਾਂਗੇ ਕੋਈ ਨੀ, ਤੇ ਅਸੀਂ ਉੱਥੇ ਜਾਂਦੇ ਹਾਂ, ਪਰ ਸਾਨੂੰ ਇਸਦਾ ਉਲਟਾ ਦੇਖਣ ਨੂੰ ਮਿਲਦਾ ਹੈ ਕਈ ਵਾਰੀ, ਜਦਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਭੁੱਖੇ ਹਾਂ ਜਾਂ ਸਾਨੂੰ ਚਾਹ ਦੀ ਜ਼ਰੂਰਤ ਹੈ। ਇਸਦਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਸਿਰਫ ਖਾਣ ਪੀਣ ਵਾਸਤੇ ਹਾਂ, ਅਸੀਂ ਅੱਗੋਂ ਅਗਰ ਅਸੀਂ ਆਪਣੇ ਘਰੋਂ ਰੱਜੇ ਪੁੱਜੇ ਹੋਏ ਹਾਂ, ਅਮੀਰ ਹਾਂ, ਸਾਡੇ ਪੈਸੇ ਵੈਲੇ ਹਾਂ, ਤੇ ਅਸੀਂ ਅਗਰ ਕਿਸੇ ਆਪਣੇ ਘਰ ਛੋਟੇ ਘਰ ਜਾਂਦੇ ਹਾਂ, ਉਹ ਸਾਡੀ ਬੜੀ ਆਓ ਭਗਤ ਕਰਦਾ ਹੈ, ਬੜੀ ਉਹਨੇ ਸਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਉਹਨਾਂ ਦੇ ਜਦ ਅਸੀਂ ਰਹਿ ਗਏ ਹੁੰਦੇ ਹਾਂ, ਮਤਲਬ ਸਾਡੇ ਪੱਲੇ ਹੱਥ ਪੱਲੇ ਕੁਝ ਨਹੀਂ ਹੁੰਦਾ ਤੇ ਅਸੀਂ ਜਾਂਦੇ ਹਾਂ ਤੇ ਉਹ ਸਾਡੀ ਬਿਲਕੁਲ ਇੱਜ਼ਤ ਨਹੀਂ ਕਰਦੇ। ਮਤਲਬ ਕਹਿਣ ਦਾ ਕਿ ਅਸੀਂ ਅਗਰ ਘਰੋਂ ਭੁੱਖੇ ਰਹਿੰਦੇ ਹਾਂ ਤਾਂ ਸਾਨੂੰ ਕੋਈ ਨਹੀਂ ਪੁੱਛਦਾ, ਅਸੀਂ ਘਰੋਂ ਰੱਜੇ ਪੁੱਜੇ ਹੋਏ ਹਾਂ ਸਾਨੂੰ ਸਾਰੀ ਦੁਨੀਆਂ ਪੁੱਛਦੀ ਹੈ। ਮਤਲਬ ਇਹ ਇੱਕ ਕੌੜਾ ਸੱਚ ਹੈ ਜ਼ਿੰਦਗੀ ਦਾ, ਇਸ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਕਿ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਹੈ। ਇਹ ਇਹ ਗੱਲ ਨਹੀਂ, ਪਰ ਕਈ ਲੋਕ ਬਹੁਤ ਚੰਗੇ ਵੀ ਹੁੰਦੇ ਹਨ। ਬਸ ਇਹੀ ਮੈਂ ਸਮਝਾਉਣਾ ਚਾਹੁੰਦੀ ਹਾਂ, ਇਹੀ ਹੈ ਕਿ ਘਰੋਂ ਜਾਓ ਰੱਜ ਕੇ ਤੇ ਅੱਗੋਂ ਮਿਲਦੇ ਸੱਜ ਕੇ, ਤੇ ਘਰ ਦੁੱਧ ਤੇ ਬਾਹਰ ਨਹੀਂ, ਘਰ ਨਹੀਂ ਤੇ ਬਾਹਰ ਵੀ ਨਹੀਂ।
ਠੀਕ ਹੈ ਜੀ, ਬਾਕੀ ਗੱਲ ਬਿਲਕੁਲ ਸਹੀ ਹੈ ਤੁਹਾਡੀ ਕਿ ਜਿਹੜੀ ਹੈਸੀਅਤ ਹੈ ਨਾ ਉਸ ਦੇ ਹਿਸਾਬ ਨਾਲ ਹੀ ਅੱਗੇ ਤੁਹਾਡੀ ਔਪਗਤ ਹੁੰਦੀ ਹੈ। ਹੋ ਸਕਦਾ ਹੈ ਕਈ ਲੋਕ ਇਸ ਤਰ੍ਹਾਂ ਨਹੀਂ ਸੋਚਦੇ, ਪਰ ਆਮ ਅਸੀਂ ਜਦ ਵੇਖਦੇ ਹਾਂ ਅੱਗੇ ਪਿੱਛੇ ਇਹੀ ਵੇਖਦੇ ਹਾਂ।
ਆਮ ਜ਼ਿੰਦਗੀ ਵਿੱਚ ਇਹੀ ਦੇਖਣਾ ਮਤਲਬ ਦੇਖਣ ਜਾਂਦਾ ਹੈ, ਔਰ ਇਹੀ ਮੇਰੇ ਖਿਆਲ ਜ਼ਿੰਦਗੀ ਦੀ ਸੱਚਾਈ ਹੈ।
ਬਿਲਕੁਲ,
ਭਾਵੇਂ ਅਸੀਂ ਹੁਣ ਮੰਨ ਲਈਏ ਭਾਵੇਂ ਅਸੀਂ ਚੱਤ ਨੂੰ ਮੰਨ ਲਈਏ
ਜੀ। ਠੀਕ ਹੈ ਜੀ, ਸੋ ਅਗਲਾ ਖਾਣ
ਅਗਲਾ ਹੈ ਜੀ ਮੇਰਾ ਕਿ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗੱਜ, ਡਾਂਗ ਕਹਿੰਦੇ ਨੇ ਬਾਂਸ ਨੂੰ।
ਹਾਂਜੀ,
ਇਸ ਦਾ ਮੈਂ ਮਤਲਬ ਤੁਹਾਨੂੰ ਦੱਸ ਰਹੀ ਹਾਂ ਕਿ ਜਿਸ ਚੀਜ਼ ਨੂੰ ਅਸੀਂ ਆਪਣੀ ਮਿਹਨਤ ਨਾਲ ਔਰ ਆਪਣੀ ਹਿੰਮਤ ਨਾਲ ਹਾਸਲ ਕਰਦੇ ਹਾਂ, ਉਸ ਵਾਸਤੇ ਰਾਤ ਦਿਨ ਕਰ ਕੇ ਮਿਹਨਤ ਕਰਦੇ ਹਾਂ, ਉਸ ਚੀਜ਼ ਦੀ ਅਸੀਂ ਬੜੀ ਕਦਰ ਕਰਦੇ ਹਾਂ ਔਰ ਜਤਨ ਨਾਲ ਸੰਭਾਲ ਕੇ ਅਸੀਂ ਇਸ ਨੂੰ ਆਪਣੇ ਕੋਲ ਰੱਖਦੇ ਹਾਂ। ਦੂਜੇ ਪਾਸੇ ਅਗਰ ਸਾਨੂੰ ਕੋਈ ਚੀਜ਼ ਬਗੈਰ ਮਿਹਨਤ ਦੇ ਐਵੇਂ ਹੀ ਮੁਫ਼ਤ ਵਿੱਚ ਮਿਲ ਜਾਂਦੀ ਹੈ ਮਿਹਨਤ ਕੀਤੇ ਬਗੈਰ, ਅਸੀਂ ਉਸਦੀ ਬਿਲਕੁਲ ਹੀ ਕਦਰ ਨਹੀਂ ਕਰਦੇ, ਉਸ ਨੂੰ ਬੜੀ ਹੀ ਬੇਦਰਦੀ ਨਾਲ ਫਜ਼ੂਲ ਜਾਇਆ ਕਰ ਦਿੰਦੇ ਹਾਂ। ਇਸ ਨੂੰ ਵੇਖ ਕੇ ਕਿਸੇ ਵੱਡੇ ਨੇ ਇਹ ਕਿਹਾ ਹੈ ਕਿ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ, ਮਤਲਬ ਅਗਰ ਚੋਰ ਕੋਈ ਚੋਰੀ ਕਰਨ ਜਾਂਦਾ ਹੈ ਔਰ ਕਿਸੇ ਕੱਪੜੇ ਦੀ ਦੁਕਾਨ ਤੇ ਚਲਾ ਜਾਂਦਾ ਹੈ ਤੇ ਉਦੋਂ ਥਾਣਾ ਦੇ ਥਾਨ ਚੋਰੀ ਵਿੱਚੋਂ ਲੈ ਕੇ ਆਉਂਦਾ ਹੈ ਤੇ ਉਹ ਆਪਸ ਵਿੱਚ ਵੰਡਣ ਵਾਸਤੇ ਉਹਨਾਂ ਨੂੰ ਗੱਜਾਂ ਦੀ ਜ਼ਰੂਰਤ ਨੀ ਪੈਂਦੀ। ਗੱਜ ਹੁੰਦਾ ਕਿ ਜਿਸ ਦੇ ਨਾਲ ਅਸੀਂ ਮੀਟਰ, ਜਿਸ ਨਾਲ ਅਸੀਂ ਕੱਪੜਾ ਨਾਪ ਕੇ ਦੁਕਾਨਾਂ ਤੋਂ ਲੈਂਦੇ ਹਾਂ ਤੇ ਉਹ ਇੱਕ ਲੱਕੜੀ ਜਾਂ ਲੰਬੀ ਬਾਂਸ ਨੂੰ ਲੈ ਕੇ ਹੀ ਉਸੇ ਦਾ ਗੱਜ ਬਣਾ ਲੈਂਦੇ ਨੇ ਤੇ ਬੇਦਰਦੀ ਨਾਲ ਇੱਕ ਦੂਜੇ ਨਾਲ ਨਾਪ ਕੇ ਵਾਪਸ ਵੰਡ ਦਿੰਦੇ ਨੇ। ਇਸ ਨੂੰ ਕਹਿੰਦੇ ਨੇ ਕਿ ਜਦ ਅਸੀਂ ਮਿਹਨਤ ਕਰਕੇ ਚੀਜ਼ ਨਹੀਂ ਲੈਂਦੇ ਤੇ ਅਸੀਂ ਬੇਦਰਦੀ ਨਾਲ ਹੀ ਵੰਡਦੇ ਹਾਂ, ਇਸ ਨੂੰ ਕਹਿੰਦੇ ਨੇ
ਬਿਲਕੁਲ ਸਹੀ ਜੀ। ਮੇਰੇ ਖਿਆਲ ਕਿਸੇ ਚੀਜ਼ ਦੀ ਵਕਤ ਨਹੀਂ ਹੁੰਦੀ ਅਗਰ ਉਹ ਤੁਹਾਨੂੰ ਮੁਫ਼ਤ ਵਿੱਚ ਮਿਲੇ ਜਾਂ ਜਿਸ ਤਰ੍ਹਾਂ ਤੁਹਾਨੂੰ ਵਿਰਾਸਤ ਵਿੱਚ ਵੀ ਮਿਲਦੀ ਹੈ, ਜਿਸ ਤਰ੍ਹਾਂ ਕਈ ਵਾਰੀ ਅਸੀਂ ਸੁਣਦੇ ਹਾਂ ਕਿ ਬੜੇ ਅਮੀਰ ਮਾਪਿਆਂ ਨੇ ਬੱਚਿਆਂ ਨੂੰ ਬਹੁਤ ਸਾਰੇ ਪੈਸੇ ਦਿੱਤੇ ਪਰ ਉਹ ਬੱਚੇ ਉਹਨਾਂ ਪੈਸਿਆਂ ਦੀ ਵਕਤ ਹੀ ਨਹੀਂ ਜਾਣਦੇ।
ਬਿਲਕੁਲ ਬਿਲਕੁਲ, ਜੋ ਅਸੀਂ ਆਪਣੇ ਹੱਥਾਂ ਨਾਲ ਆਪਣੇ ਖੂਨ ਪਸੀਨਾ ਇੱਕ ਕਰਕੇ ਅਸੀਂ ਕਮਾਉਂਦੇ ਹਾਂ ਉਸ ਚੀਜ਼ ਦੀ ਅਸੀਂ ਬੜੀ ਕਦਰ ਕਰਦੇ ਹਾਂ, ਉਸ ਨੂੰ ਅਸੀਂ ਬੜੀ ਮਿਹਨਤ ਨਾਲ ਸਜੋ ਕੇ ਰੱਖਦੇ ਹਾਂ। ਮੈਂ ਉਮੀਦ ਕਰਦੀ ਹਾਂ ਕਿ ਮੇਰੇ ਭੈਣਾਂ ਭਰਾਵਾਂ ਨੂੰ ਔਰ ਸਭ ਨੂੰ ਜਿਹੜੇ ਮੇਰੇ ਉੱਥੇ ਦੇ ਵਾਸੀ ਨੇ ਉਹਨਾਂ ਨੂੰ ਮੇਰੀ ਇਹ ਚੀਜ਼ ਪਸੰਦ ਆਏਗੀ।
ਬਿਲਕੁਲ ਜੀ, ਇੰਨੀ ਸੋਹਣੀਆਂ ਸੋਹਣੀਆਂ ਗੱਲਾਂ ਤੁਸੀਂ ਹਰ ਹਫ਼ਤੇ ਸਾਡੇ ਵਾਸਤੇ ਤਿਆਰ ਕਰਕੇ ਪੇਸ਼ ਕਰਦੇ ਹੋ ਜੀ, ਬਹੁਤ ਬਹੁਤ ਤਹਿ ਦਿਲੋਂ ਧੰਨਵਾਦ।
ਮੇਰਾ ਵੀ ਬਹੁਤ ਬਹੁਤ ਧੰਨਵਾਦ, ਬੜਾ ਬੜਾ ਨਮਸਕਾਰ ਤੇ ਸਭ ਨੂੰ ਬਹੁਤ ਬਹੁਤ ਪਿਆਰ। SBS, 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 S